ਦਾ, ਕਹੀ ਜਾਵੇ ਜਿੰਨਾ ਜੀ ਕਰਦਾ, ਹੱਠ ਕਰੀ ਜਾਵੇ ਜਿੰਨਾ ਕਰਨਾ, ਲੇਕਿਨ ਨਾਮ ਜਪਣ ਦਾ ਵੇਲਾ ਅੰਮ੍ਰਿਤ ਵੇਲਾ ਹੀ ਹੁੰਦਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ। ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਫਿਰ ਪ੍ਰਭੂ ਦੀ ਯਾਦ ਵਿੱਚ ਕਿਸ ਤਰ੍ਹਾਂ ਬੈਠਣਾ। ਸਾਉਣ ਦੇ ਮਹੀਨੇ ਪਪੀਹਾ ਬੋਲਿਆ ਕਰਦਾ, ਉਹ ਸਵਾਂਤੀ ਬੂੰਦ ਦੀ ਉਡੀਕ ਵਿੱਚ ਹੁੰਦਾ। ਜੇ ਸਾਵਣ ਸਾਵਣ 'ਚ ਮਿਲ ਜਾਵੇ ਤਾਂ ਪਿਆਸ ਤੋਂ ਬਚ ਜਾਂਦਾ, ਜੇ ਨਾ ਮਿਲੇ ਤਾਂ ਉਹਦਾ ਦਰਦ ਉਹੀ ਜਾਂਦਾ। ਸੋ ਮਹਾਰਾਜ ਕਹਿੰਦੇ ਆ ਕਿ ਇਸੇ ਤਰ੍ਹਾਂ ਜਿਹੜਾ ਜਗਿਆਸੂ ਹੈ ਉਹ ਪਪੀਹੇ ਵਾਂਗੂ ਅੰਮ੍ਰਿਤ ਵੇਲੇ ਪੁਕਾਰ ਕਰਦਾ, ਵਾਹਿਗੁਰੂ ਤੋਂ ਉਸਦੇ ਨਾਮ ਦੀ ਸਵਾਂਤੀ ਬੂੰਦ ਮੰਗਦਾ। ਭਾਗਾਂ ਵਾਲੇ ਨੇ ਜਿਹਨੂੰ ਇਹ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਅੰਮ੍ਰਿਤ ਗੰਭੀਹਾ ਅੰਮ੍ਰਿਤ ਵੇਲੇ ਬੋਲਿਆ, ਜਾਂ ਬੋਲਿਆ ਫਿਰ ਕਹਾਂ ਸੁਨਮ ਸੁਨ ਤਾਂ ਨਹੀਂ ਹੈ। ਮਹਾਰਾਜ ਕਹਿੰਦੇ ਤਾਂ ਦਰ ਸੁਣੀ ਪੁਕਾਰ, ਪੁਕਾਰ ਸੁਣੀ ਗਈ ਉਸ ਵੇਲੇ ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ, ਜਾਓ ਨਾਮ ਦੀ ਝੜੀ ਲਾ ਦਿਓ ਚਿਮ ਚਿਮ ਵਰਸੇ ਅੰਮ੍ਰਿਤ ਤਾਰ। ਅੰਮ੍ਰਿਤ ਦੀ ਧਾਰ ਚਿਮ ਚਿਮ ਵਰਸਣੀ ਸ਼ੁਰੂ ਹੋ ਜਾਂਦੀ ਹੈ। ਹਾਂ ਤਿੰਨ ਕਹੇ ਬਲਿਹਾਰ ਨੇ ਜਿਹਨੇ ਸੱਚ ਰੱਖਿਆ ਉਰਧਾਰ, ਨਾਨਕ ਨਾਮੈ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ। ਸੋ ਇਸ ਤਰ੍ਹਾਂ ਦੇ ਨਾਲ ਅੰਮ੍ਰਿਤ ਵੇਲੇ ਜਾਗਦਾ, ਆਪ ਨਾਮ ਜਪਦਾ, ਜਿੰਨੇ ਇੱਕ ਗੁਰਸਿੱਖੀ ਦਾ ਮੰਡਲ ਤਿਆਰ ਕੀਤਾ ਹੈ ਉਹ ਸਾਰੇ ਅੰਮ੍ਰਿਤ ਵੇਲੇ ਇਕੱਠੇ ਹੋ ਜਾਂਦੇ ਨੇ। ਨਾਮ ਜਪਣ ਦੀ ਵਿਧੀ ਦੱਸੀ ਹੋਈ ਹੈ, ਇਕੱਠੇ ਹੋ ਕੇ ਨਾਮ ਜਪਦੇ ਹੈ, ਫਿਰ ਦਿਨ ਚੜ੍ਹ ਜਾਂਦਾ ਹੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤਿਆਰ, ਫਿਰ ਪਰਮੇਸ਼ੁਰ ਦੇ ਧਿਆਨ ਵਿੱਚ ਰਹਿੰਦਾ, ਹੱਥਾਂ ਨਾਲ ਕੰਮ ਕਰਦਾ ਅਤੇ ਚਿੱਤ ਗੁਰੂ ਨਾਨਕ ਦੇ ਚਰਨਾਂ ਤੋਂ ਇੱਕ ਸੈਕਿੰਟ ਵਾਸਤੇ ਵੀ ਨਹੀਂ ਵਿਛੜਦਾ, ਕਿਉਂਕਿ ਪੂਰਾ ਸਤਿਗੁਰੂ ਮਿਲ ਗਿਆ, ਗਿਆਨ ਕਰਾਤਾ। ਸੋ ਇਸ ਤੋਂ ਬਾਅਦ ਕਾਫੀ ਸਮਾਂ ਲੰਘ ਗਿਆ ਅਤੇ ਅੱਜ ਅਸ਼ਟਮੀ ਆ ਗਈ, ਇਕਾਦਸ਼ੀ ਆ ਗਈ। ਬਹੁਤ ਸਾਰੇ ਵਰਤ ਰੱਖੇ ਜਾਂਦੇ ਨੇ ਭਾਰਤ ਵਰਸ਼ ਦੇ ਅੰਦਰ ਅਤੇ ਉਹਨਾਂ ਦੇ ਨਾਲ ਬੜੇ ਸਖ਼ਤ ਹੁਕਮ ਨੇ। ਇਕਾਦਸ਼ੀ ਦਾ ਵਰਤ ਇਹ ਹੁੰਦਾ ਹੈ ਕਿ ਉਸ ਵੇਲੇ ਜੇ ਕੋਈ ਅੰਨ ਖਾ ਲਵੇ ਤਾਂ ਉਹਨੂੰ ਇੰਨਾ ਦੋਸ਼ ਲੱਗਦਾ ਕਿ ਉਹਨੂੰ ਜਮਾਂ ਦੇ ਚੱਕਰ ਪੈਣਾ ਪੈਂਦਾ ਅਤੇ ਬਹੁਤ ਦੁੱਖ ਹੁੰਦੇ ਨੇ, ਦਰਿੱਦਰ ਉਹਦੇ ਉੱਤੇ ਆ ਕੇ ਛਾ ਜਾਂਦੇ। ਸੋ ਰਾਜੇ ਨੂੰ ਜਿਸ ਤਰ੍ਹਾਂ ਦੇ ਨਾਲ ਸਮਝਾਇਆ ਹੋਇਆ ਸੀ ਉਸੇ ਤਰ੍ਹਾਂ ਦੇ ਨਾਲ ਉਸਨੇ ਐਲਾਨ ਕਰ ਦਿੱਤਾ ਦਸਵੀਂ ਵਾਲੇ ਦਿਨ ਕਿ ਕੱਲ੍ਹ ਨੂੰ ਇਕਾਦਸ਼ੀ ਹੈ, ਕੋਈ ਬੰਦਾ ਚੁੱਲ੍ਹੇ ਵਿੱਚ ਅੱਗ ਨਹੀਂ ਜਾਲੇਗਾ, ਸਭ ਨੇ ਵਰਤ ਰੱਖਣਾ ਅਤੇ ਦਸਵੀਂ ਦਾ ਪ੍ਰਸ਼ਾਦਾ ਛਕਿਆ ਹੋਇਆ ਦੁਆਦਸ਼ੀ ਵਾਲੇ ਦਿਨ ਇੱਕ ਦਿਨ ਛੱਡ ਕੇ ਵਰਤ ਉਪਾਰਨ ਕਰਨ ਤੋਂ ਪਹਿਲਾਂ ਸਾਰਿਆਂ ਨੇ ਮੰਦਰ ਜਾਣਾ, ਉੱਥੇ ਸਾਲਗ੍ਰਾਮ ਦੀ ਪੂਜਾ ਕਰਨੀ ਹੈ ਅਤੇ ਉਹ ਚਰਨਾਂ ਮਿੱਤ ਲੈਣਾ, ਉਸ ਤੋਂ ਬਾਅਦ ਫਿਰ ਜਾ ਕੇ ਉਹ ਚਰਨਾਂ ਮਿੱਤ ਦੇ ਨਾਲ ਵਰਤ ਉਪਾਰਨ ਕਰਨਾ। ਇਸ ਨੇ ਵੀ ਸੁਣਿਆ ਸਾਲਗ੍ਰਾਮ ਦੀ ਪੂਜਾ ਅਤੇ ਤੁਲਸੀ ਦੀ ਪੂਜਾ, ਗੁਰੂ ਨਾਨਕ ਦਾ ਸਿਧਾਂਤ ਹੋਰ ਸੀ, ਉਹ ਜਿਉਂਦੇ ਸਾਲਗ੍ਰਾਮ ਨੂੰ ਮੰਨਦੇ ਸੀ ਅਤੇ ਨਰੋਆ ਵਰਤ ਰੱਖਦੇ ਸੀ, ਇੱਕ ਦਿਨ ਨਹੀਂ ਸੀ ਰਖਾਉਂਦੇ, ਗੁਰਸਿੱਖਾਂ ਤੋਂ ਹਰ ਵਕਤ ਵਰਤ ਰਖਾਉਂਦੇ ਸੀ। ਸੋ ਉਸ ਵੇਲੇ ਆਪ ਜੀ ਨੇ ਆਪਣੇ ਨਿਤਨੇਮ ਦੇ ਹਿਸਾਬ ਨਾਲ ਦੇਗ ਤਿਆਰ ਕੀਤੀ, ਉਸੇ ਤਰ੍ਹਾਂ ਕੜਾ ਪ੍ਰਸ਼ਾਦ ਵਰਤਾਇਆ ਗਿਆ, ਰੌਲਾ ਪੈ ਗਿਆ ਵੀ ਧੂੰਆਂ ਨਿਕਲਿਆ, ਇੱਥੇ ਦਿਨ ਹੋਇਆ, ਲੰਗਰ ਤਿਆਰ ਹੋਇਆ, ਜਿੰਨੇ ਲੋੜਵੰਦ ਸੀ ਸਭ ਨੂੰ ਪ੍ਰਸ਼ਾਦਾ ਛਕਾਇਆ, ਸ਼ਾਮ ਹੋਇਆ ਫਿਰ ਲੰਗਰ ਤਿਆਰ ਹੋਇਆ, ਫਿਰ ਲੋੜਵੰਦਾਂ ਨੂੰ ਪ੍ਰਸ਼ਾਦਾ ਛਕਾਇਆ, ਰੌਲਾ ਪੈ ਗਿਆ, ਇਕੱਲਾ ਇਕੱਲਾ ਆ ਕੇ ਉਹਦੇ ਨਾਲ ਗੱਲ ਕਰਦਾ, ਪਰਦੇਸੀ ਤੂੰ ਇਹ ਆ ਕੇ ਕੀ ਕੀਤਾ ਇੱਥੇ, ਰਾਜੇ ਦਾ ਹੁਕਮ ਸੀ ਕਿ ਅੱਗ ਨਹੀਂ ਜਲਣੀ, ਤੈਂ ਦਿਨ ਵਿੱਚ ਤਿੰਨ ਵਾਰੀ ਅੱਗ ਚਾਲੀ ਆ, ਇਹ ਤੂੰ ਕੀ ਕਰਿਆ, ਮਾੜਾ ਕੰਮ ਕਰਿਆ, ਸਾਡੇ ਦੇਸ਼ ਦਾ ਜੋ ਰਿਵਾਜ਼ ਸੀ ਉਸ ਨੂੰ ਤੋੜ ਦਿੱਤਾ। ਬੜੀ ਦਲੇਰੀ ਸੀ ਮਨਸੁਖ ਦੇ ਅੰਦਰ, ਬਹੁਤ ਸੋਝੀ ਸੀ, ਪੂਰਾ ਗਿਆਨ ਸੀ, ਵਿਸ਼ਵਾਸ ਸੀ ਗੁਰੂ ਦਾ, ਕਹਿਣ ਲੱਗਿਆ ਅਸੀਂ ਤਾਂ ਕੁਛ ਨਹੀਂ ਕਰਿਆ, ਆਪਣਾ ਜਿਸ ਤਰ੍ਹਾਂ ਦੇ ਨਾਲ ਸਾਡੇ ਗੁਰੂ ਨੇ ਦੱਸਿਆ ਸੀ ਉਸੇ ਤਰ੍ਹਾਂ ਨਾਲ ਕਰਿਆ। ਸੋ ਉਸ ਵੇਲੇ ਰਾਜੇ ਦੇ ਸ਼ਿਕਾਇਤ ਹੋ ਗਈ, ਰਾਜੇ ਨੇ ਕਿਹਾ ਹੈ ਇਸ ਜੀਰੇ ਦੇ ਉੱਤੇ ਵੀ ਐਸਾ ਕੋਈ ਬੰਦਾ ਆ ਗਿਆ, ਕਿਉਂਕਿ ਭਾਰਤ ਵਰਸ਼ ਵਿੱਚ ਤਾਂ ਅਸੀਂ ਸੁਣਿਆ ਹੈ ਕਿ ਯਵਨਾਂ ਦਾ ਰਾਜ ਹੋ ਗਿਆ ਇਸਲਾਮ ਵਾਲਿਆਂ ਦਾ ਅਤੇ ਉਹਨਾਂ ਨੇ ਮੰਦਰਾਂ ਦੀ ਮਰਿਆਦਾ ਤੋੜ ਦਿੱਤੀ, ਜ਼ੋਰ ਦੇ ਨਾਲ ਇਸਲਾਮ ਦੇ ਵਿੱਚ ਲਿਆਉਣੇ ਸ਼ੁਰੂ ਕਰ ਦਿੱਤਾ ਇਸ ਜਨਤਾ ਨੂੰ, ਅਤੇ ਬੜਾ ਔਖਾ ਹੋ ਗਿਆ ਕਰਮ ਧਰਮ ਪਾਲਣਾ, ਮੇਰੇ ਜਜ਼ੀਰੇ ਦੇ ਮੇਰੇ ਰਾਜ ਦੇ ਅੰਦਰ ਤਾਂ ਸਾਰੇ ਹਿੰਦੂ ਧਰਮ ਨੂੰ ਸ਼ੈਵ ਧਰਮ ਨੂੰ ਮੰਨਣ ਵਾਲੇ ਨੇ, ਬੋਧੀ ਨੇ, ਇੱਥੇ ਤਾਂ ਇਹ ਗੱਲ ਹੋਣੀ ਨਹੀਂ ਚਾਹੀਦੀ, ਕੌਣ ਐਸਾ ਪੁਰਸ਼ ਹੈ ਜਿਸ ਨੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ, ਹਾਜ਼ਰ ਕਰੋ। ਸੋ ਭਾਈ ਮਨਸੁਖ ਜੀ ਨੂੰ ਹਾਜ਼ਰ ਕੀਤਾ ਗਿਆ, ਬਹੁਤ ਐਸਾ ਚਿਹਰਾ ਮੋਹਰਾ ਸੀ, ਇੰਨਾ ਪ੍ਰਭਾਵ ਸੀ, ਜਲਾਲ ਸੀ ਕਿ ਸ਼ਿਵਨਾਭ ਨੇ ਜਦੋਂ ਦਰਸ਼ਨ ਕੀਤੇ ਉਸੇ ਵੇਲੇ ਅੰਦਰੋਂ ਠਰ ਗਿਆ, ਇੱਕ ਕੰਬਣੀ ਆਈ, ਪਵਿੱਤਰਤਾ ਜੋ ਉਸਦੀ ਸੀ ਉਸਦੇ ਅੱਗੇ ਬੋਲ ਨਾ ਸਕਿਆ, ਬਿਠਾ ਲਿਆ, ਕਹਿਣ ਲੱਗੇ ਪਰਦੇਸੀ ਕੀ ਨਾਂ ਹੈ ਤੇਰਾ, ਕਹਿਣ ਲੱਗੇ ਮੇਰਾ ਨਾਂ ਮਨਸੁਖ, ਤੈਨੂੰ ਨਹੀਂ ਪਤਾ ਵੀ ਮੈਂ ਕੱਲ੍ਹ ਕੀ ਐਲਾਨ ਕਰਾਇਆ ਸੀ, ਪਰਸੋਂ ਕੀ ਕਰਾਇਆ ਸੀ, ਅਤੇ ਤੂੰ ਕੱਲ੍ਹ ਚੁੱਲ੍ਹੇ 'ਚ ਅੱਗ ਜਾਲੀ ਆ, ਇੱਕ ਵਾਰੀ ਨਹੀਂ ਤਿੰਨ ਵਾਰੀ, ਨਾ ਤੂੰ ਮੰਦਰ ਆਇਆ, ਨਾ ਤਾਂ ਸਾਲਗ੍ਰਾਮ ਦੀ ਪੂਜਾ ਕੀਤੀ ਹੈ, ਨਾ ਸਾਲਗ੍ਰਾਮ ਦਾ ਤੈਂ ਚਰਨਾ ਮਿੱਤ ਲਿਆ, ਨਾ ਤੁਲਸੀ ਪੂਜਾ ਕੀਤੀ ਹੈ, ਅਤੇ ਇਹ ਤੂੰ ਐਡੀ ਬੇਮਰਿਆਦਾ ਗੱਲ ਕੀਤੀ ਹੈ, ਤੂੰ ਹਿੰਦੂ ਹੈ ਕਿ ਤੇਰਾ ਧਰਮ ਹੋਰ, ਕਹਿਣ ਲੱਗਿਆ ਜਨਮ ਮੇਰਾ ਹਿੰਦੂ ਦਾ, ਲੇਕਿਨ ਮੈਨੂੰ ਪੂਰਾ ਮਿਲ ਗਿਆ, ਰਾਜਨ ਦੋ ਰਸਤੇ ਹੋਇਆ ਕਰਦੇ ਨੇ, ਇੱਕ ਕੀੜੀ ਦਾ ਰਸਤਾ ਹੋਇਆ ਕਰਦਾ, ਇੱਕ ਵਿਹੰਗਮ ਰਸਤਾ ਹੁੰਦਾ, ਜਾਂ ਪੰਛੀ ਦਾ ਰਸਤਾ ਹੋਇਆ ਕਰਦਾ ਅਤੇ ਦਰਖਤ ਨੂੰ ਫਲ ਲੱਗਿਆ ਹੋਵੇ। ਕੀੜੀ ਜੋ ਹੈ ਹੌਲੀ ਹੌਲੀ ਜਾਂਦੀ ਹੈ, ਪਤਾ ਨਹੀਂ ਪਹੁੰਚ ਜਾਵੇ ਜਾਂ ਨਾ ਪਹੁੰਚ ਜਾਵੇ, ਦੂਰੀ ਦੇ ਉੱਤੇ ਦਰਖਤ ਹੈ। ਲੇਕਿਨ ਜੋ ਪੰਛੀ ਹੈ ਉਹ ਇੱਕਦਮ ਅਡਾਰੀ ਮਾਰ ਕੇ ਬੈਠ ਜਾਂਦਾ। ਕਹਿਣ ਲੱਗੇ ਜੇ ਜਿੰਨੇ ਵੀ ਇਹ ਚੀਜ਼ਾਂ ਨੇ, ਜਿੰਨੀਆਂ ਵੀ ਤੁਸੀਂ ਕਰਦੇ ਹੋ, ਇਹ ਕਲਯੁੱਗ ਦੇ ਅੰਦਰ ਫਲਦਾਇਕ ਨਹੀਂ ਹੈਗੀਆਂ। ਤੀਰਥ ਵਰ ਤਰ ਦਾਨ ਕਰ ਮਨਵੇਂ ਤਰੇ ਗਵਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚ ਰਿਸ਼ਨ। ਵਰਤ ਰੱਖਣੇ, ਤੀਰਥ ਕਰਨੇ, ਦਾਨ ਕਰਨੇ, ਇਹ ਜਿੰਨੇ ਕਰਮ ਹੈ, ਕਰਮਾਂ ਦੇ ਉੱਤੇ ਜੇ ਕੋਈ ਕਹੇ ਵੀ ਮੈਨੂੰ ਪਰਮੇਸ਼ਰ ਮਿਲ ਜਾਏਗਾ, ਨਹੀਂ ਮਿਲਿਆ ਕਰਦਾ। ਮਹਾਰਾਜ ਨੇ ਫੋਕਟ ਕਰਮ ਕਿਹਾ, ਹੈ ਚੰਗੇ ਪਰ ਤਾਂ ਚੰਗੇ ਨੇ ਜੇ ਨਾਲ ਨਾਮ ਹੋਵੇ। ਜੇ ਨਾਮ ਨਹੀਂ ਹੈ ਤਾਂ ਜੀਰੋ 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 ਲਾਈ ਜਾਓ ਜਿੰਨੇ ਲਾਉਣੇ ਨੇ, ਜੇ ਨਾਮ ਦਾ ਏਕ ਲਾ ਦਿਓ ਤਾਂ ਰਕਮ ਦਾ ਮੁੱਲ ਪੈ ਜਾਂਦਾ, ਨਹੀਂ ਪੈਂਦਾ ਨਹੀਂ ਹੈ। ਕਹਿਣ ਲੱਗੇ ਸਾਰੇ ਜਿੰਨੇ ਕਰਮ ਨੇ ਇਹ ਕਲਰ ਸਿੰਜਣਾ ਹੋਇਆ ਕਰਦਾ, ਅਤੇ ਪਰਮੇਸ਼ਰ ਦਾ ਨਾਮ ਹੈ ਜਿਹੜਾ ਪਾਰ ਲੰਘਾਉਂਦਾ। ਸੋ ਅਸਲੀ ਸਾਰਗ ਨਾਮ ਨੂੰ ਜਾਣਨ ਦਾ ਯਤਨ ਕਰੋ। ਅਤੇ ਆਪਨੇ ਫਰਮਾਨ ਕੀਤਾ ਕਿਉਂ ਜਨਮ ਕਮਾਉਂਦੇ ਹੋ, ਇਹ ਸਮਾਂ ਨਹੀਂ ਰਿਹਾ, ਹੁਣ ਤਾਂ ਪਰਮੇਸ਼ਰ ਦੇ ਨਾਮ ਜਪਣ ਦਾ ਸਮਾਂ ਹੈ। ਇਸ ਤਰ੍ਹਾਂ ਬੜੋ ਪਿਆਰ ਨਾਲ ਕਲਰ ਸਿੰਜ ਕੇ ਕਿਉਂ ਜਨਮ ਗਵਾਉਂਦਾ, ਰਾਮ ਨਾਮ ਜਪ ਲੈ ਵਿਚਾਰ ਦੀ ਬਾਤ ਆਪ ਧਿਆਨ ਨਾਲ ਸਰਵਣ ਕਰੋ, ਫਿਰ ਆਪ ਨੂੰ ਸਾਰਾ ਜਵਾਬ ਆ ਜਾਏ। ਕਹਿੰਦੇ ਸਾਲਗ ਰਾਮ ਵੇ ਪੂਜ ਮਨਾਵੋ ਸੁਕਿਰਤ ਤੁਲਸੀ ਮਾਲ। ਠੀਕ ਹੈ, ਤੁਸੀਂ ਪੂਜਾ ਕਰਦੇ ਹੋ ਸਾਲਗ ਰਾਮ ਦੀ, ਇੱਕ ਪੱਥਰ ਨੂੰ ਪ੍ਰਤੀਕ ਜਾਣ ਕੇ, ਲੇਕਿਨ ਅਸੀਂ ਉਹ ਸਾਲਗਰਾਮ ਨੂੰ ਪਰਿਪੂਰਨ ਜਾਣਦੇ ਹਾਂ, ਘੱਟ ਘੱਟ 'ਚ ਵਿਆਪਕ, ਸਭ ਦੇ ਨਾਲ, ਅੰਦਰ ਬਾਹਰ, ਸਭ ਦੇ ਜਾਣਨ ਵਾਲਾ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ। ਅਤੇ ਦੂਸਰਾ, ਰਾਮ ਨਾਮ ਜਪ ਬੇੜਾ ਬੰਧੋ, ਦਿਆ ਕਰੋ ਦਿਆਲ, ਕਾਹੇ ਕਲਰਾ ਸਿੰਚੋ ਜਨਮ ਗਵਾਓ। ਕਿਉਂ ਕਲਰ ਨੂੰ ਸਿੰਜੀ ਜਾਂਦੇ ਹੋ, ਕਿਉਂ ਜਨਮ ਨੂੰ ਬਰਬਾਦ ਕਰੀ ਜਾਂਦੇ ਹੋ? ਕਾਚੀ ਟਹਿਕ ਦੀਵਾਲ, ਕਾਚੀ ਟਹਿਕ ਦੀਵਾਲਾ, ਇਹ ਤਾਂ ਕੱਚੀ ਕੰਧ ਜਿਹੜੀ ਹੈ, ਮੀਂਹ ਪੈਣ ਲੱਗ ਜਾਣਾ, ਇਹ ਢਹਿ ਜਾਣੀ ਆ ਭਾਈ। ਕਾਹੇ ਗੱਚ ਲਾਵੋ, ਉਹਨੂੰ ਕਿਉਂ ਗਾਰਾ ਲਾਈ ਜਾਂਦਾ? ਕਰ ਹਰ ਹਟ ਮਾਟ ਮਾਲ ਟਿੰਡ ਪਰੋ, ਤਿਸ ਪੀਤਰ ਮੰਨ ਜਾਓ, ਜਿਵੇਂ ਹਲਟ ਚੱਲਦਾ ਹੈ। ਇਸ ਤਰ੍ਹਾਂ ਦੇ ਸਹਿਜ ਦੇ ਨਾਲ, ਸਵਾਸ ਦੇ ਨਾਲ ਅੰਦਰ ਨੂੰ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ, ਅੰਦਰ ਨੂੰ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ। ਕਹਿੰਦੇ ਐ ਟਿੰਡਾਂ ਭਰੋ ਨਾਮ ਦੇ ਨਾਲ, ਮਨ ਨੂੰ ਇਹਦੇ ਵਿੱਚ ਲਾਓ, ਕਾਮ ਕ੍ਰੋਧ ਦੋਏ ਕਰੋ ਵਸੋਲੇ। ਕਾਮ ਤੇ ਕ੍ਰੋਧ ਨੂੰ ਆ ਵਸੋਲੇ ਨੇ ਜਿਹੜੇ ਖੁਰਪੇ ਨੇ, ਇਹਨਾਂ ਦੇ ਨਾਲ ਇਹਨੂੰ ਕੱਟ ਦਿਓ, ਗੋਡੋ ਧਰਤੀ ਭਾਈ, ਇਹਨਾਂ ਨੂੰ ਕੱਟ ਦਿਓ। ਇਹਦੀ ਥਾਂ ਦੇ ਉੱਤੇ ਜਤ, ਖਿਮਾ, ਸੰਤੋਖ, ਵਿਵੇਕ, ਨਿਮਰਤਾ ਅਤੇ ਇਹ ਚੀਜ਼ਾਂ ਥਾਂ ਲੈਣਗੀਆਂ। ਅਤੇ ਪੰਜ ਵਿਸ਼ੇ, ਪੰਜ ਚੋਰ, ਪੰਜ ਹੰਕਾਰ, ਨਿੰਦਿਆ, ਚੁਗਲੀ, ਈਰਖਾ, ਆਸਾ, ਅੰਦੇਸ਼ਾ, ਤ੍ਰਿਸ਼ਨਾ, ਨਾਸਤਿਕਤਾ, ਬੈਰ ਭਾਵ, ਇਹ ਨਦੀਨ ਉੱਗਿਆ ਹੋਇਆ ਹੈ ਇਹ ਸਰੀਰ ਦੇ ਅੰਦਰ। ਜਿਵੇਂ ਕਿਸਾਨ ਹੈ, ਖੁਰਪਾ ਲੈ ਕੇ ਮੱਕੀ ਦੇ ਵਿੱਚੋਂ ਕੱਢ ਦਿੰਦਾ ਸਾਰੀਆਂ ਚੀਜ਼ਾਂ, ਇਕੱਲੀ ਮੱਖੀ ਰੱਖਦਾ ਹੈ, ਜਾਂ ਕਪਾਹ ਦੇ ਵਿੱਚੋਂ ਕੱਢ ਦਿੰਦਾ, ਜਾਂ ਹੋਰ ਸਬਜ਼ੀਆਂ ਦੇ ਵਿੱਚੋਂ, ਨਦੀਨ ਨਹੀਂ ਹੋਣ ਦਿੰਦਾ। ਕਹਿੰਦੇ ਇਸ ਤਰ੍ਹਾਂ ਦੇ ਨਾਲ ਵਸੋਲੇ ਲੈ ਕੇ ਇਹਨੂੰ ਗੁੱਡੋ ਭਾਈ, ਜਿਉਂ ਗੋਡੋ ਤਿਉਂ ਤੁਮ ਸੁੱਖ ਪਾਓ। ਜਿੰਨਾ ਗੁਡਾਈ ਕਰੇ ਜਾਓਗੇ, ਇੱਕ ਵਾਰੀ, ਦੋ ਵਾਰੀ, ਚਾਰ ਵਾਰੀ ਗੁੱਡੋਗੇ, ਓਨੀ ਉਹ ਗਿਰਲੇ ਦੇ ਵਿੱਚ ਬਹੁਤੀ ਰਹੀ ਜਾਏਗੀ। ਜਿੰਨੀ ਗੁਡਾਈ ਕਰਕੇ ਤੁਸੀਂ ਬੈਰ ਭਾਵ, ਪੰਜ ਚੋਰ, ਪੰਜ ਵਿਸ਼ੇ, ਪੰਜ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ ਰਾਜਮਾਲ ਰੂਪ ਜਾਤ ਜੋਬਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਿੰਦਿਆ ਚੁਗਲੀ ਈਰਖਾ ਵਕੀਲੀ, ਇਹਨਾਂ ਦੀਆਂ ਜੜ੍ਹਾਂ ਕੱਟੋਗੇ, ਵਾਰ ਵਾਰ ਜੜ੍ਹਾਂ ਕੱਟੋਗੇ, ਕਹਿੰਦੇ ਇੰਨਾ ਹੀ ਸੁੱਖ ਤੁਹਾਨੂੰ ਪ੍ਰਾਪਤ ਹੋਏਗਾ। ਅਤੇ ਫਿਰ ਫਰਕ ਕੀ ਪਏਗਾ? ਕਹਿੰਦੇ ਜੀਵਨ ਬਦਲ ਜਾਏਗਾ ਰਾਜਨ। ਜਿਹੜਾ ਸਧਾਰਨ ਮਨੁੱਖ ਹੈ, ਜਿਸਨੂੰ ਕੋਈ ਨਹੀਂ ਜਾਣਦਾ, ਕਹਿੰਦੇ ਉਹਦਾ ਮਾਣ ਹੋਣ ਲੱਗ ਜੇ। ਜਿਹਨੂੰ ਕੋਈ ਖੜਨ ਨਹੀਂ ਦਿੰਦਾ, ਉਹਨੂੰ ਸਾਰੇ ਆਦਰ ਦੇਣ ਲੱਗ ਜਾਣਗੇ, ਕਿਉਂਕਿ ਉਹਦਾ ਜੀਵਨ ਪੱਕਾ ਹੋ ਜਾਏ। ਬਗਲੇ ਥੇ ਫੁਨ ਹੰਸ ਲਾ ਹੋਵੇ, ਕਹਿੰਦੇ ਬਗਲਾ ਫਿਰ ਹੰਸ ਬਣ ਜਾਏਗਾ। ਜੇ ਤੂੰ ਕਰੇ ਦਿਆਲਾ, ਪਣਵਤ ਨਾਨਕ ਦਾਸਨ ਦਾਸਾ, ਦਇਆ ਕਰੋ ਦਿਆਲਾ। ਕਹਿਣ ਲੱਗੇ ਰਹੇ ਰਾਜਨ, ਇਹ ਅਸੀਂ ਵਰਤ ਰੱਖਦੇ ਹਾਂ, ਇਸ ਤਰ੍ਹਾਂ ਦੇ ਨਾਲ ਅਸੀਂ ਸਾਲਗਰਾਮ ਨੂੰ ਪੂਜ ਕੇ ਮਨਾਉਂਦੇ ਹਾਂ। ਜੇ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਜਨਮ ਦੇ ਲੈਣਾ ਹੀ ਤਿਰਗ ਹੈ, ਕਿਉਂਕਿ ਮੰਤਰ ਨਹੀਂ ਪ੍ਰਾਪਤ ਹੋਇਆ। ਗੁਰਮੰਤਰਹੀਣ ਜੋ ਪ੍ਰਾਣੀ, ਤਿਰਗੰਤ ਜਨਮ ਪ੍ਰਿਸ਼ਨ ਹੈ। ਜਿਹਨੂੰ ਪੂਰੇ ਗੁਰੂ ਨੇ ਮੰਤਰ ਨਹੀਂ ਦਿੱਤਾ, ਕਹਿੰਦੇ ਉਹਦਾ ਜਨਮ ਤਰਕਾਰ ਯੋਗ ਤੇ ਪ੍ਰਿਸ਼ਟਿਆ ਹੋਇਆ। ਕੁਕਰੈ ਸੁਕਰੈ ਗਰਦਭੈ ਕਾਕੈ ਸਰਪਨੈ ਤੁਲ ਖਲੈ, ਭਾਵੇਂ ਉਹ ਰਾਜ ਗੱਦੀ ਤੇ ਬੈਠਾ ਹੈ, ਚਾਹੇ ਉਹ ਸਭ ਤੇ ਵੱਡਾ ਪੈਸੇ ਵਾਲਾ, ਕਰੋੜਾਂ ਅਰਬਾਂ ਖਰਬਾਂ ਦਾ ਮਾਲਕ ਹੈ। ਮਹਾਰਾਜ ਕਹਿੰਦੇ ਫੇਰ ਕੀ ਹੋ ਗਿਆ ਭਾਈ ਖਰਬਾਂ ਦਾ ਮਾਲਕ? ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚਲੈ ਸਭ ਕੋਈ, ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ। ਆ ਜਿਹੜੇ ਕੀੜਿਆਂ 'ਚ ਕੀੜੇ ਪੈਂਦੇ ਨੇ, ਰੱਬ ਦੇ ਘਰ ਦੇ ਵਿੱਚ ਉਹਦੀ ਇੰਨੀ ਵੀ ਮਹਾਨਤਾ ਨਹੀਂ। ਇੱਥੇ ਕੱਲ੍ਹ ਅਖਬਾਰ 'ਚ ਗਿਣਦੇ ਸੀ ਵੀ ਹਿੰਦੁਸਤਾਨ ਦੇ ਅੰਦਰ ਇਹ ਬਿਰਲੇ ਦਾ ਸੱਤਵਾਂ ਨੰਬਰ ਹੈ ਪੈਸੇ ਦੇ ਵਿੱਚ, ਸੱਤਵਾਂ ਦੇਸ਼ ਹੈ ਪੈਸੇ। ਅਮਰੀਕਾ 'ਚ ਬਹੁਤੇ ਨੇ, 52 ਨੇ, 100 ਦੇ ਸਵਾ ਕੁ ਸੌ ਗਿਣਿਆ ਉਹਨਾਂ ਨੇ, ਮਿਲੀਨੀਅਰ, ਕਰੋੜਾਂ ਅਰਬਾਪਤੀ। ਕਹਿੰਦੇ ਕੋਈ ਬਾਤ ਨਹੀਂ, ਅਰਬਾਪਤੀ ਹੋਵੇ ਖਰਬਾਪਤੀ ਹੋਵੇ, ਰੱਬ ਦੀ ਦਰਗਾਹ 'ਚ ਤਾਂ ਕੁਛ ਵੀ ਨਹੀਂ, ਜੇ ਉਹਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ, ਉਹ ਨਿਰਧਨ ਹੈ। ਸੋ ਕਹਿਣ ਲੱਗਿਆ ਭਾਈ ਮਨਸੁਖ ਜੀ, ਕਹਿਣ ਲੱਗੇ ਰਾਜਨ, ਸਤਿਗੁਰੂ ਜਿੰਨਾ ਚਿਰ ਪ੍ਰਾਪਤ ਨਹੀਂ ਹੁੰਦਾ ਨਾਮ ਨਹੀਂ ਪ੍ਰਾਪਤ ਹੁੰਦਾ, ਜਿੰਨਾ ਚਿਰ ਨਾਮ ਨਹੀਂ ਪ੍ਰਾਪਤ ਹੁੰਦਾ ਉਹਨਾਂ ਚਿਰ ਕੋਈ ਮੁੱਲ ਨਹੀਂ ਹੈ ਬੰਦੇ ਦਾ। ਕੁਕਰੈ ਸੂਕਰੈ ਗਰਦਭੈ ਕਾਕੈ ਸਰਪਨੈ, ਕੁੱਤਿਆਂ ਬਿੱਲੀਆਂ ਸੱਪਾਂ ਸੂਰਾਂ ਗਧਿਆਂ ਅਤੇ ਕਾਵਾਂ ਵਰਗਾ ਉਹਦੀ ਹੋਇਆ ਕਰਦੀ। ਅਤੇ ਬਰੜਾਉਂਦਾ ਸੰਸਾਰ ਦੇ ਅੰਦਰ, ਬਰੜਾ ਬੜਾ ਕੇ ਸੁਪਨੇ ਦੇਖ ਰਿਹਾ, ਸੁੱਤਾ ਪਿਆ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਇੱਕ ਦੋ ਚਾਰ ਨਹੀਂ ਸੁੱਤੇ ਪਏ। ਤੇ ਸਾਰਾ ਹੀ ਸੰਸਾਰ ਸੁੱਤਾ ਪਿਆ। ਸਾਰੇ ਸੰਸਾਰ ਰਜੋ ਗੁਣ ਤਮੋ ਗੁਣ ਸਤੋ ਗੁਣ ਦੇ ਅੰਦਰ ਖੇਲ ਰਿਹਾ। ਗੁਰੂ ਜਗਾਉਂਦੇ ਨੇ, ਜਾਗ ਲਿਓ ਰੇ ਮਨ, ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸਾਂਗੀ, ਸੋ ਪੀ ਸੰਗ ਨਾ ਹੋਇਆ। ਮਾਤ ਪਿਤਾ ਸੁਤ ਬੰਧ ਜਨ, ਹਿਤ ਜਾਣ ਸਿਓ ਕੀਨਾ, ਜੀਓ ਛੁਟਿਓ ਜਬ ਦੇ ਤੇ ਡਾਰ ਅਗਨ ਮੇ ਦੀ। ਬਾਰ ਬਾਰ ਜਗਾਉਂਦਾ ਗੁਰੂ, ਲੇਕਿਨ ਕੀ ਮਜਾਲ ਹੈ ਕਿ ਇੰਨੀ ਗਾੜੀ ਨੀਂਦ ਚ ਸੌ ਗਿਆ ਇਹ ਕਿ ਇਸ ਨੂੰ ਜਾਗ ਨਹੀਂ ਆਉਂਦੀ। ਕੋਈ ਤਮੋ ਗੁਣ ਵਿੱਚ ਸੁੱਤਿਆ ਪਿਆ, ਕੋਈ ਰਜੋ ਗੁਣ ਵਿੱਚ ਸੁੱਤਾ ਪਿਆ, ਕੋਈ ਸਤੋ ਗੁਣ ਚ ਸੁੱਤਾ ਪਿਆ। ਮਹਾਰਾਜ ਕਹਿੰਦੇ ਸਾਰਾ ਸੰਸਾਰ ਜਿਹੜਾ ਹੈ ਇਹ ਤਿੰਨਾਂ ਗੁਣਾਂ ਦੇ ਅੰਦਰ ਹੈ, ਤੁਰਿਆ ਅਤੀਤ, ਜਿੱਥੇ ਜਾ ਕੇ ਪਰਮੇਸ਼ਰ